ਬੇਣੀ ਨਾਮ ਦਾ ਇੱਕ ਪੰਡਿਤ ਜੋ ਬੜਾ ਮਾਰਤੰਡ ਵਿਦਵਾਨ ਹੈ ਸ਼ਾਸਤਰਾਂ ਦਾ ਵੇਦਾਂ ਦਾ, ਗੁਰੂ ਪਾਤਸ਼ਾਹ ਦੇ ਚਰਨਾਂ 'ਚ ਆਇਆ। ਵਿਦਿਆ ਦਾ ਅਭਿਮਾਨ ਸੀ ਕਿ ਮੈਂ ਪੜ੍ਹਿਆ ਹੋਇਆ, ਕਿਉਂਕਿ ਅਕਸਰ ਬਹੁਤ ਸਾਰੀ ਪੜ੍ਹੀ ਹੋਈ ਵਿਦਿਆ ਹੰਕਾਰ ਦਾ ਕਾਰਨ ਬਣ ਜਾਂਦੀ ਹੈ। ਅਕਸਰ, ਸਾਰੇ ਵਿਦਵਾਨਾਂ ਉੱਤੇ ਨਹੀਂ ਇਹ ਲਾਗੂ ਹੁੰਦਾ, ਪਰ ਅਕਸਰ ਆਮ ਕਰਕੇ ਵਿਦਿਆ ਅਭਿਮਾਨ ਹੋ ਜਾਂਦਾ ਹੈ। ਉਸੇ ਅਭਿਮਾਨ ਵਿੱਚ ਬੇਣੀ ਪੰਡਿਤ ਜੀ ਸਨ। ਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ, ਜੀ ਤੁਸੀਂ ਆਪਣੇ ਸਿੱਖਾਂ ਨੂੰ ਕਰਮ ਕਾਂਡ ਦੀ ਦੱਸਦੇ, ਤਪ ਕਰਨਾ, ਯੱਗ ਕਰਨਾ, ਤੀਰਥਾਂ ਦਾ ਰਟਨ ਕਰਨਾ, ਇਹਨਾਂ ਦੇ ਅੰਤਸ਼ਕਰਨ ਦੀ ਸ਼ੁੱਧੀ ਕਿਵੇਂ ਹੋਵੇਗੀ ਤੇ ਕਿਵੇਂ ਮੁਕਤ ਹੋਣਗੇ। ਸਤਿਗੁਰਾਂ ਆਖਿਆ, ਇਹ ਜਿੰਨੇ ਕਰਮ ਕਾਂਡ ਨੇ ਉਹਨਾਂ ਯੁੱਗਾਂ ਦੇ ਧਰਮ ਸੀ ਜੋ ਬੀਤ ਗਏ ਨੇ। ਕਲਯੁੱਗ ਵਿੱਚ ਪਰਮੇਸ਼ਰ ਦਾ ਭਜਨ ਹੀ ਜੀਵ ਨੂੰ ਮੁਕਤ ਕਰੇਗਾ, ਕਿਉਂਕਿ ਪਹਿਲਾਂ ਵੀ ਨਾਮ ਹੀ ਮੁਕਤ ਕਰਦਾ ਰਿਹਾ। ਲੋਕਾਂ ਦੇ ਸਰੀਰਾਂ 'ਚ ਬਲ ਸੀ, ਤਾਣ ਸੀ, ਉਹ ਤਪ ਵੀ ਕਰ ਲੈਂਦੇ, ਭੁੱਖੇ ਵੀ ਰਹਿ ਲੈਂਦੇ, ਪਰ ਕਲਯੁੱਗ ਵਿੱਚ ਇੰਨਾ ਬਲ ਲੋਕਾਂ ਦੇ ਸਰੀਰਾਂ 'ਚ ਨਹੀਂ। ਪਰਮੇਸ਼ਰ ਦਾ ਸਿਮਰਨ ਦੁਨੀਆਂ ਦੀਆਂ ਸਾਰੀਆਂ ਭਗਤੀਆਂ 'ਚੋਂ ਸਭ ਤੋਂ ਵੱਡੀ ਭਗਤੀ ਹੈ। ਪਰਮੇਸ਼ਰ ਦੇ ਸਿਮਰਨ ਦੇ ਤੁੱਲ, ਨਾਮ ਦੇ ਸਿਮਰਨ ਦੇ ਤੁੱਲ ਕੁਝ ਵੀ ਨਹੀਂ ਸੰਸਾਰ 'ਚ। ਅਸੀਂ ਆਪਣਿਆਂ ਸੇਵਕਾਂ ਸਿੱਖਾਂ ਨੂੰ ਨਾਮ ਜਪਣ ਦਾ ਹੁਕਮ ਕਰਦੇ ਹਾਂ, ਨਾਮ ਜਪੋ ਨਾਮੋ ਆਰਾਧੋ, ਕਿ ਨਾਮ ਜਪੋ, ਨਾਮ ਧਿਆਵੋ, ਨਾਮ ਦੀ ਆਰਾਧਨਾ ਕਰੋ। ਬੇਣੀ ਪੰਡਿਤ ਜੀ ਮਹਾਰਾਜ ਜੀ ਦੇ ਬਚਨ ਸੁਣ ਰਹੇ ਨੇ, ਜਿਹੜੇ ਬਚਨ ਗੁਰਦੇਵ ਦੀ ਰਸਨਾ ਤੋਂ ਬੇਣੀ ਜੀ ਨੇ ਸੁਣੇ ਨੇ। ਪੜ੍ਹਿਆ ਤਾਂ ਬਹੁਤ ਕੁਝ ਸੀ, ਪਰ ਹਿਰਦੇ 'ਤੇ ਅਸਰ ਨਹੀਂ ਸੀ ਹੁੰਦਾ। ਸਤਿਗੁਰਾਂ ਦਾ ਇੱਕ ਇੱਕ ਬਚਨ ਬੇਣੀ ਜੀ ਦੇ ਹਿਰਦੇ 'ਤੇ ਪ੍ਰਭਾਵ ਪਾ ਰਿਹਾ, ਕਿਉਂਕਿ ਗੁਰਦੇਵ ਦੇ ਬਚਨ ਅਨੁਭਵ ਪ੍ਰਕਾਸ਼ ਵਿੱਚੋਂ ਨਿਕਲੇ ਨੇ, ਔਰ ਅਨੁਭਵ ਪ੍ਰਕਾਸ਼ 'ਚੋਂ ਨਿਕਲੇ ਹੋਏ ਬੋਲ ਜੀਵਾਂ ਦੇ ਜੀਵਨ ਦੀ ਤਬਦੀਲੀ ਕਰਦੇ ਹਨ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ ਜੀ ਮਹਾਰਾਜ, ਜਾਲਪਾ ਪਦਾਰਥਿੱਤੜੇ ਗੁਰ ਅਮਰਦਾਸ ਡਿੱਠੇ ਮਿਲਹਿ, ਐਸੇ ਦੀਨ ਦਿਆਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ। ਸੋ ਹੰਕਾਰ ਹੈ ਦੂਸ਼ਣ ਮੂਲ,
ਕਹਿੰਦੇ ਜਿਹੜਾ ਐਸਾ ਹੰਕਾਰ ਹੈ ਨਾ, ਇਹ ਸਾਰੇ ਦੂਸ਼ਾਂ ਦਾ। ਕੱਲ ਵੀ ਬੇਨਤੀ ਕੀਤੀ ਸੀ ਕਿ ਹੰਕਾਰ ਜਿੱਥੇ ਆ ਜਾਵੇ ਉਹ ਬਾਕੀ ਦੇ ਸਾਰੇ ਵਿਕਾਰਾਂ ਨੂੰ ਸੱਦ ਲੈਂਦਾ। ਇਹ ਜੜ ਹੈ ਸਾਰਿਆਂ ਵਿਕਾਰਾਂ ਦੀ, ਹੰਕਾਰ। ਜਿੱਥੇ ਹੰਕਾਰ ਆਵੇਗਾ ਉੱਥੇ ਬਾਕੀ ਦੇ ਸਾਰੇ ਵਿਕਾਰ ਸੁੱਤੇ ਸਿੱਧੀ ਆ ਜਾਂਦੇ ਹਨ। ਮਹਾਰਾਜ ਜੀ ਕਹਿੰਦੇ, ਬੇਣੀ ਜੀ ਹੰਕਾਰ ਨਹੀਂ ਰੱਖਣਾ, ਹਰਜੂ ਹੰਕਾਰ ਨਾ ਭਾਵਈ। ਰੱਬ ਨੂੰ, ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ। ਇਸ ਹੰਕਾਰ ਨੂੰ ਇਹ ਜਾਣ ਲਓ ਵੀ ਜਿੰਨੇ ਦੋਸ਼ ਨੇ ਉਹਨਾਂ ਦੋਸ਼ਾਂ ਦਾ ਇਹ ਮੂਲ ਹੈ ਹੰਕਾਰ।
ਗਤ ਕਾਂਖੀ ਤਾਰਹਿ ਨਹਿ ਭੂਲ,
ਜਿਹੜੇ ਮੁਕਤੀ ਦੇ ਕਾਂਖਾਵਾਨ ਨੇ ਨਾ, ਜਿਹੜੇ ਚਾਹੁੰਦੇ ਆ ਵੀ ਸਾਡੀ ਕਲਿਆਣ ਹੋਵੇ, ਜਿਹੜੇ ਚਾਹੁੰਦੇ ਆ ਸਾਡੀ ਮੁਕਤੀ ਹੋਵੇ, ਉਹ ਭੁੱਲ ਕੇ ਵੀ ਕਦੇ ਹਿਰਦੇ 'ਚ ਹੰਕਾਰ ਨਹੀਂ ਧਾਰਦੇ। ਹੰਕਾਰ ਬੜਾ ਦੁੱਖ ਦਿੰਦਾ ਹੈ। ਉਹ ਭੁੱਲ ਕੇ ਵੀ ਕਦੇ ਹੰਕਾਰ ਨੂੰ ਆਪਣੇ ਹਿਰਦੇ 'ਚ ਨਹੀਂ ਧਾਰਦੇ ਜਿਨ੍ਹਾਂ ਦੇ ਅੰਦਰ ਮੁਕਤ ਹੋਣ ਦੀ ਇੱਛਾ ਹੈ।
ਤੁਮ ਵਿਦਿਆ ਪੜ ਗਈ ਮਸਾਲ,
ਮਹਾਰਾਜ ਜੀ ਕਹਿੰਦੇ, ਬੇਣੀ ਜੀ ਤੁਸੀਂ ਵਿਦਵਾਨ ਹੋ, ਪੜ੍ਹੇ ਲਿਖੇ ਹੋ, ਸ਼ਾਸਤਰ ਪੜ੍ਹੇ ਨੇ, ਉਹ ਵਿਦਿਆ ਪੜ੍ਹ ਕੇ ਤੁਸੀਂ ਇਉਂ ਸਮਝ ਲਓ ਵੀ ਤੁਸੀਂ ਆਪਣੇ ਹੱਥ ਵਿੱਚ ਬਲਦੀ ਹੋਈ ਮਸ਼ਾਲ ਫੜ ਲਈ ਹੈ। ਮਸ਼ਾਲ ਫੜ ਲਈ ਵੀ ਜਿਹੜੀ ਲੋਕਾਂ ਨੂੰ ਚਾਨਣਾ ਦੇ ਰਹੀ ਹੈ। ਵਿਦਿਆ ਤੁਸੀਂ ਪੜ੍ਹ ਲਈ, ਬਹੁਤ ਵਿਦਿਆ ਗ੍ਰਹਿਣ ਕੀਤੀ, ਉਹ ਵਿਦਿਆ ਤੁਹਾਡੇ ਹੱਥ ਵਿੱਚ ਬਲਦੀ ਹੋਈ ਮਸ਼ਾਲ ਦੇ ਤੁਲ ਹੈ।
ਅਪਰਨ ਕਰੋ ਪ੍ਰਕਾਸ਼ ਵਿਸਾਲ,
ਉਸ ਮਸ਼ਾਲ ਨਾਲ ਤੁਸੀਂ ਦੂਜਿਆਂ ਦੇ ਕੋਲ ਤਾਂ ਪ੍ਰਕਾਸ਼ ਕਰ ਰਹੇ ਹੋ, ਲੋਕਾਂ ਨੂੰ ਖੂਹ ਤੋਂ ਡਿੱਗਣ ਤੋਂ ਬਚਾਉਂਦੇ। ਜੇ ਮਸ਼ਾਲ ਬਲੀ ਹੋਈ ਆ ਹੱਥ ਵਿੱਚ ਹੈ ਤੁਹਾਡੇ, ਵੀ ਲੋਕ ਹਨੇਰੇ ਦੇ ਵਿੱਚ ਨਾ ਡਿੱਗਣ, ਉਹਨਾਂ ਨੂੰ ਤੁਸੀਂ ਪ੍ਰਕਾਸ਼ ਕਰਕੇ ਵਿਖਾ ਰਹੇ ਹੋ।
ਆਪ ਅੰਧੇਰੇ ਮਹਿ ਗਿਰ ਪਰੋ,
ਪਰ ਆਪ ਤੁਸੀਂ ਹਨੇਰੇ ਵਿੱਚ ਹੋ ਤੇ ਡਿੱਗਣ ਵਾਲੀ ਕਗਾਰ ਤੇ ਪਹੁੰਚੇ ਹੋਏ ਹੋ। ਲੋਕਾਂ ਨੂੰ ਤਾਂ ਮਸ਼ਾਲ ਵਿਖਾ ਰਹੇ ਹੋ, ਪਰ ਆਪ ਤੁਸੀਂ ਹਨੇਰੇ ਚ ਜਿਵੇਂ ਕਹਾਵਤ ਆ ਵੀ ਦੀਵੇ ਥੱਲੇ ਅੰਧੇਰਾ ਹੈ। ਉਹ ਗੱਲ ਹੈ ਵੀ ਲੋਕਾਂ ਨੂੰ ਤਾਂ ਵਿਦਿਆ ਪੜ੍ਹ ਕੇ ਰੋਸ਼ਨੀ ਕਰ ਰਹੇ ਹੋ, ਚਾਨਣਾ ਕਰ ਰਹੇ ਹੋ, ਪਰ ਆਪ ਤੁਸੀਂ ਹਨੇਰੇ ਵਿੱਚ ਹੀ ਅੰਧਕਾਰ ਦੇ ਵਿੱਚ ਹੀ ਡਿੱਗ ਰਹੇ ਹੋ।
ਔਰਨ ਕਹੋ ਜਗਤ ਤੁਮ ਤਰੋ,
ਲੋਕਾਂ ਨੂੰ ਕਹਿ ਰਹੇ ਹੋ ਤਰੋ ਲੋਕੋ, ਦੁਨੀਆਂ ਦੇ ਲੋਕੋ ਤਰੋ, ਲੋਕਾਂ ਨੂੰ ਕਹਿ ਰਹੇ ਹੋ ਆਹ ਨਹੀਂ ਕੰਮ ਕਰਨਾ, ਇਹ ਮਾੜੇ ਕਰਮ ਹਨ। ਲੋਕਾਂ ਨੂੰ ਤਾਂ ਉਪਦੇਸ਼ ਦੇ ਕੇ ਸੁਚੇਤ ਕਰ ਰਹੇ ਹੋ।
ਔਰ ਹੰਕਾਰ ਤੋ ਹੈ ਅਬ ਐਸੇ,
ਪਰ ਆਪਣੇ ਹਿਰਦੇ ਦੇ ਵਿੱਚ ਤੁਹਾਡੇ ਹੰਕਾਰ ਹੈ ਇਸ ਪ੍ਰਕਾਰ ਦਾ।
ਵਿਜੈ ਤ੍ਰਿਲੋਕੀ ਠਾਨੀ ਜੈਸੇ,
ਹੰਕਾਰ ਕੀ ਹੈ ਕਿ ਮੈਂ ਤਿੰਨਾਂ ਲੋਕਾਂ ਦੇ ਉੱਤੇ ਜਿੱਤ ਪ੍ਰਾਪਤ ਕਰਾਂ, ਸਾਰੀਆਂ ਦਿਸ਼ਾਵਾਂ ਜਿੱਤ ਲਵਾਂ। ਏਦਾਂ ਹੀ ਹੈ ਨਾ ਜੀ ਪੰਡਿਤ ਜੀ, ਬੇਣੀ ਜੀ ਇਹੀ ਸੋਚਦੇ ਜੇ। ਲੋਕਾਂ ਨੂੰ ਤਾਂ ਕਹਿੰਦੇ ਹੋ ਭਾਈ ਲੋਕੋ ਤਰੋ, ਆਹ ਨਹੀਂ ਕੰਮ ਕਰਨਾ, ਮਨ ਜਿੱਤੋ। ਆਪ ਤੁਸੀਂ ਆਪਣਾ ਮਨ ਜਿੱਤਣ ਦੀ ਬਜਾਏ ਲੋਕਾਂ ਨੂੰ ਜਿੱਤਣ ਤੁਰੇ ਹੋਏ ਹੋ। ਪੰਡਿਤ ਜੀ ਦੱਸੋ ਫਿਰ ਦੀਵੇ ਥੱਲੇ ਹਨੇਰਾ ਹੋਇਆ ਕਿ ਨਾ ਹੋਇਆ? ਲੋਕਾਂ ਨੂੰ ਤਰਨ ਨੂੰ ਕਹਿ ਰਹੇ ਹੋ, ਆਪ ਡੁੱਬਣ ਵਾਲੇ ਪਾਸੇ ਨੂੰ ਜਾ ਰਹੇ ਹੋ। ਪਾਤਸ਼ਾਹ ਦੇ ਬਚਨ ਨੇ ਗੁਰਬਾਣੀ ਦੇ, ਸਾਹਿਬ ਕਹਿੰਦੇ ਸਾਸਤ ਬੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ। ਲੋਕਾਂ ਨੂੰ ਖਲੋ ਕੇ ਸ਼ਾਸਤਰਾਂ ਵੇਦਾਂ ਦਾ ਉਪਦੇਸ਼ ਦਿੰਦੇ ਹੋ, ਪਰ ਆਪ ਤੁਸੀਂ ਸੰਸਾਰੀ ਕਰਮਾਂ ਵਿੱਚ ਖਚਤ ਹੋ ਰਹੇ ਹੋ। ਜਿਹੜੇ ਕਰਮਾਂ ਨੂੰ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਨਹੀਂ ਕਰਨੇ, ਆਪ ਤੁਸੀਂ ਉਹਨਾਂ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਰਹੇ ਹੋ। ਇਸ ਕਰਕੇ ਪੰਡਿਤ ਜੀ ਆਪਣੇ ਅੰਦਰ ਵੀ ਝਾਤੀ ਬਾਹਰੋ, ਆਪ ਤਾਂ ਤੁਸੀਂ ਇਹ ਸੋਚੀ ਬੈਠੇ ਹੋ ਕਿ ਮੈਂ ਦਸਾਂ ਦਿਸ਼ਾਵਾਂ ਨੂੰ ਜਿੱਤਣਾ, ਤਿੰਨਾਂ ਲੋਕਾਂ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਹੈ।
ਮਨ ਨਹਿ ਜੀਤਿਓ ਸ਼ਤਰੂ ਬਿਸਾਲਾ,
ਮਨ ਨਹੀਂ ਜਿੱਤਿਆ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਹੈ, ਤੇ ਵੱਡੇ ਵੱਡੇ ਪੰਡਤਾਂ ਨੂੰ ਜਿੱਤਣ ਦਾ ਕੀ ਫਾਇਦਾ ਜੇ ਮਨ ਨਹੀਂ ਜਿੱਤਿਆ? ਪਾਤਸ਼ਾਹ ਦੇ ਬਚਨ ਨੇ ਮਨ ਰਿਪ ਜੀਤੇ ਸਭ ਰਿਪ ਜੀਤੇ, ਕਲਗੀਧਰ ਜੀ ਨੇ ਬਚਨ ਲਿਖੇ ਵੀ ਜਿਹੜੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲੈਂਦੇ ਹੈ ਉਹ ਸਾਰੇ ਦੁਸ਼ਮਣਾਂ ਨੂੰ ਜਿੱਤ ਲੈਂਦੇ ਹਨ। ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਨੇ ਮਨ ਜੀਤੈ ਜਗ ਜੀਤ, ਜਿਹੜਾ ਮਨ ਜਿੱਤ ਲਏ ਉਹ ਜਗ ਨੂੰ ਜਿੱਤ ਲੈਂਦਾ। ਪਾਤਸ਼ਾਹ ਕਹਿੰਦੇ ਮਨ ਤਾਂ ਤੁਸੀਂ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਹੈ ਉਹਨੂੰ ਜਿੱਤਿਆ ਨਹੀਂ ਤੇ ਦੁਨੀਆਂ ਜਿੱਤਣ ਤੁਰ ਪਏ ਜੇ। ਹਾਂਜੀ,
ਅਪਰ ਜੀਤ ਬੇ ਕਿਆ ਫਲ ਪਾਲਾ,
ਜੇ ਮਨ ਨਹੀਂ ਜਿੱਤਿਆ ਤੇ ਬਾਕੀ ਲੋਕਾਂ ਨੂੰ ਜਿੱਤ ਕੇ ਤੁਹਾਨੂੰ ਕੀ ਫਲ ਲੱਭਣਾ, ਕੀ ਲਾਭ ਪ੍ਰਾਪਤ ਹੋਣਾ? ਜੇ ਮਨ ਨਹੀਂ ਜਿੱਤਿਆ ਦੁਨੀਆਂ ਜਿੱਤ ਕੇ ਕੀ ਹਾਸਲ ਕਰ ਲੋਗੇ? ਜੇ ਮਨ ਨੂੰ ਸੰਤੁਸ਼ਟੀ ਨਹੀਂ ਮਿਲੀ, ਤੁਸੀਂ ਜਿੰਨਾ ਮਰਜ਼ੀ ਕੁਝ ਇਕੱਤਰ ਕਰ ਲਓ, ਸੰਸਾਰ ਦੇ ਸਾਰੇ ਸੁੱਖ, ਜੇ ਮਨ ਸੰਤੁਸ਼ਟ ਨਹੀਂ ਨਾ ਹੈ ਖਾਲਸਾ ਜੀ, ਮਨ ਰਾਜੀ ਨਹੀਂ ਹੈ, ਉਹ ਸਾਰੇ ਸੁੱਖ ਹੋਣ ਦੇ ਬਾਵਜੂਦ ਵੀ ਹਿਰਦਾ ਪਰੇਸ਼ਾਨ ਰਹਿੰਦਾ ਕਿਉਂਕਿ ਸੰਤੁਸ਼ਟੀ ਨਹੀਂ ਹੈ। ਪਾਤਸ਼ਾਹ ਕਹਿੰਦੇ ਦੁਨੀਆਂ ਨੂੰ ਜੇ ਜਿੱਤ ਵੀ ਲਓਗੇ, ਵੱਡੇ ਵੱਡੇ ਪੰਡਤਾਂ ਨੂੰ ਤੁਸੀਂ ਜਿੱਤ ਲਿਆ ਪਹਿਲਾਂ, ਹੋਰ ਵੀ ਜਿੱਤੋਗੇ ਤੇ ਫਿਰ ਉਹਦਾ ਲਾਭ ਕੀ ਹੈ, ਫਲ ਕੀ ਹੈ? ਪਾਤਸ਼ਾਹ ਕਹਿੰਦੇ ਜੇ ਜੁਗ ਚਾਰੇ ਆਰ ਜਾ, ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕਹਿ, ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀ ਫਾਇਦਾ ਹੋਇਆ। ਫਿਰ ਸਾਡੀ ਉਮਰ ਕਿੰਨੀ ਕੁ ਹੈ? ਪਾਤਸ਼ਾਹ ਕਹਿੰਦੇ ਚਾਰ ਯੁੱਗਾਂ ਦੀ ਨਹੀਂ, ਉਹਦੇ ਤੋਂ ਦਸ ਗੁਣਾ ਹੋ ਜਾਏ, 40 ਯੁੱਗ ਹੋ ਜਾਏ, ਹੋਰ ਦਸੋਣੀ, 10 ਗੁਣਾ ਹੋਰ ਵੱਧ ਜਾਏ। ਕੱਲਾ ਇੱਕ ਸ਼ਹਿਰ ਚ ਨਹੀਂ ਨਾ ਬੋਲੇ, ਕੱਲੇ ਇੱਕ ਸੂਬੇ ਵਿੱਚ, ਇੱਕ ਦੇਸ਼ ਵਿੱਚ ਨਹੀਂ, 9 ਖੰਡਾਂ ਚ ਨਾ ਚੱਲਦਾ ਹੋਵੇ, 9 ਖੰਡਾਂ ਚ, ਨਵਾਂ ਖੰਡਾਂ ਵਿੱਚ ਜਾਣੀਆਂ, 9 ਖੰਡਾਂ ਵਿੱਚ ਜਾਣਿਆ ਜਾਂਦਾ ਹੋਵੇ, ਇੱਕ ਆਵਾਜ਼ ਮਾਰੇ ਕਰੋੜਾਂ ਲੋਕ ਤੇਰੇ ਪਿੱਛੇ ਟੁਰ ਪੈਣ, ਕਰੋੜਾਂ ਇੱਕ ਹਾਕ ਨਾਲ, ਨਾਲ ਚੱਲੈ ਸਭ ਕੋਏ, ਸਭ ਦੁਨੀਆਂ ਨਾਲ ਚੱਲਣ ਨੂੰ ਤਿਆਰ ਹੋ ਜਾਏ। ਪਰ ਜੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਨਜ਼ਰ ਥੱਲੇ ਨਹੀਂ ਨਾ ਆਇਆ ਸੱਜਣਾ ਅੱਗੇ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ, ਕਿਸੇ ਨੇ ਬਾਤ ਨਹੀਂ ਪੁੱਛਣੀ ਜੇ ਉਹਦੀ ਨਜ਼ਰ ਥੱਲੇ ਨਹੀਂ ਆਇਆ। ਜੇ ਮਨ ਨਹੀਂ ਜਿੱਤਿਆ ਤੇ ਫਿਰ ਇਹ ਦੁਨੀਆਂ ਜਿੱਤ ਕੇ ਪੰਡਿਤ ਜੀ ਕੀ ਹਾਸਲ ਕਰੋਗੇ, ਕੀ ਲੱਭੋਗੇ? ਇੱਥੇ ਦੁਨੀਆਂ ਨੂੰ ਜਿੱਤਣ ਵਾਲੇ ਆਖਰਕਾਰ ਆਪਣੀ ਜ਼ਿੰਦਗੀ ਦੀ ਬਾਜ਼ੀ ਨੂੰ ਹਾਰ ਕੇ ਗਏ ਨੇ ਸਿਕੰਦਰ ਵਰਗੇ। ਹਾਂਜੀ,
ਸਿੱਖ ਹਜ਼ਾਰੋਂ ਤਰੇ ਹਮਾਰੇ,
ਤੇ ਜਿਹੜੀ ਤੁਸੀਂ ਸਾਡੇ ਸਿੱਖਾਂ ਦੀ ਗੱਲ ਕਰਦੇ ਜੇ ਵੀ ਇਹ ਕਿਵੇਂ ਤਰਨਗੇ, ਪੰਡਿਤ ਨੇ ਕਿਹਾ ਨਾ ਜੀ ਇਹ ਕਿਵੇਂ ਤਰਨਗੇ ਤਾਂ ਕਰਮਕਾਂਡ ਨਹੀਂ ਕਰਦੇ। ਮਹਾਰਾਜ ਜੀ ਕਹਿੰਦੇ ਸਾਡੇ ਹਜ਼ਾਰਾਂ ਨੀ ਲੱਖਾਂ ਨੀ ਕਰੋੜਾਂ ਹੀ ਸਿੱਖ ਤਰ ਗਏ ਨੇ ਹੁਣ ਤਾਈਂ ਨਾਮ ਜਪ ਕੇ।
ਸਤਿ ਸ੍ਰੀ ਅਕਾਲ।
ਅਨੇਕਾਂ ਹੀ ਸਿੱਖ ਸਾਡੇ ਤਰ ਗਏ ਹਨ
ਸਤ ਨਾਮ ਜਪ ਨਿਰਹੰਕਾਰੇ।
ਕਿਵੇਂ ਤਰੇ ਨੇ? ਨਾਮ ਜਪ ਕੇ। ਸਤਨਾਮ
ਸ੍ਰੀ ਵਾਹਿ,
ਸਤਨਾਮ
ਸ੍ਰੀ ਵਾਹਿਗੁਰੂ।
ਇਹ ਨਾਮ ਜਪ ਕੇ ਅਨੇਕਾਂ ਹੀ ਹੰਕਾਰ ਤੋਂ ਰਹਿਤ ਹੋ ਕੇ ਸਾਡੇ ਸਿੱਖ ਤਰ ਗਏ ਹਨ।
ਪੰਡਿਤ ਡੂਬੇ ਗਿਣਤੀ ਮਾਹੀ,
ਤੇ ਜਿਹੜੇ ਤੁਹਾਡੇ ਵਰਗੇ ਪੰਡਿਤ ਸੀ ਬੇਣੀ ਜੀ ਹੰਕਾਰ ਦੇ ਵਿੱਚ, ਉਹਨਾਂ ਦੀ ਗਿਣਤੀ ਕੋਈ ਨੀ ਵੀ ਕਿੰਨੇ ਕੁ ਡੁੱਬ ਗਏ ਨੇ। ਪੰਡਿਤ ਡੁੱਬ ਗਏ ਨੇ ਜਿਹੜੇ ਇਹੀ ਸੋਚਦੇ ਰਹੇ ਆਹ ਨੀ ਕਰਨਾ ਉਹ ਨੀ ਕਰਨਾ, ਇਹ ਕਿਵੇਂ ਆ ਆਹ ਕਿਵੇਂ ਆ, ਇੱਥੇ ਉਲਝੇ ਰਹੇ ਨਾ ਕਿੰਤੂ ਪਰੰਤੂ ਚ, ਉਹ ਡੁੱਬ ਗਏ ਵੱਡੇ ਵੱਡੇ। ਕੀ ਹੋਇਆ ਤੇ ਕੀਕੂ ਹੋਇਆ? ਖੱਪ ਖੱਪ ਮੂਹੇ ਸਿਆਣੇ, ਉਸ ਰਾਹੇ ਪਵੇ ਕਿਉਂ ਜਿੰਦੇ ਜਿੱਤ ਰਾਹੇ ਮੂੰਹ ਮੁਹਾਣੇ। ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ। ਕਹਿੰਦੇ ਪੰਡਿਤ ਡੁੱਬ ਗਏ ਨੇ, ਤੇ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਤਾਂ ਮੂਰਖ ਲੋਕ ਨੇ, ਉਹ ਪਰਮੇਸ਼ਰ ਦਾ ਭਜਨ ਕਰਕੇ ਤਰ ਗਏ ਹਨ।
ਔਰ ਹੰਕਾਰ ਤਾਰ ਬਹਿ ਜਾਹੀ,
ਕਿਉਂਕਿ ਪੰਡਤਾਂ ਨੂੰ ਹੰਕਾਰ ਸੀ ਵੀ ਅਸੀਂ ਪੰਡਿਤ ਆ, ਉਹਨਾਂ ਦੇ ਹੰਕਾਰ ਨੇ ਉਹਨਾਂ ਨੂੰ ਡੋਬ ਦਿੱਤਾ। ਹੰਕਾਰ ਡੋਬਦਾ ਉਹਨਾਂ ਨੂੰ, ਹੰਕਾਰ ਸੀ ਅਸੀਂ ਬ੍ਰਾਹਮਣ ਹੁੰਨੇ ਆ ਅਸੀਂ ਪੰਡਿਤ ਹੁੰਨੇ ਆ, ਉਹ ਆਪਣੇ ਹੰਕਾਰ ਦੇ ਵਿੱਚ ਹੀ ਡੁੱਬ ਗਏ।
ਸੁਣ ਪੰਡਿਤ ਨੇ ਹਿਰਦੇ ਵਿਚਾਰਾ,
ਜਦੋਂ ਬੇਣੀ ਪੰਡਿਤ ਨੇ ਸਤਿਗੁਰਾਂ ਦੇ ਬੋਲ ਸੁਣੇ ਬਚਨ ਸੁਣੇ, ਸੁਣ ਕੇ ਬੇਣੀ ਜੀ ਨੇ ਮਨ ਚ ਵਿਚਾਰ ਕੀਤੀ,
ਵਿਦਿਆ ਮਹਿ ਹੋਵਤ ਹੰਕਾਰਾ।
ਸੋਚਿਆ ਵੀ ਇੱਕ ਇੱਕ ਬਚਨ ਇਹਨਾਂ ਦਾ ਸੱਚ ਹੈ। ਮਨ ਹੀ ਮਨ ਸੋਚਦਾ ਕਿ ਜਿਹੜੀ ਵਿਦਿਆ ਹੁੰਦੀ ਹੈ ਇਹ ਬੰਦੇ ਨੂੰ ਹੰਕਾਰੀ ਕਰ ਦਿੰਦੀ। ਪੜਿਆ ਮੂਰਖ ਆਖੀਆ ਜਿਸ ਲਭ ਲੋਭ ਹੰਕਾਰ, ਜਦੋਂ ਹੰਕਾਰ ਆ ਜੇ ਫਿਰ ਉਹ ਪੜਿਆ ਮੂਰਖ ਤੋਲੀ ਹੈ। ਉਹਨਾਂ ਬਾਬਤ ਮਹਾਰਾਜ ਕਬੀਰ ਜੀ ਨੇ ਕਿਹਾ, ਕਿਆ ਪੜ੍ਹੀਆ ਕਿਆ ਗੁਨੀਆ, ਕਿਆ ਵੇਦ ਪੁਰਾਨਾ ਸੁਣੀਆਂ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਸ ਹੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਾ ਬਾਰੰਬਾਰ, ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀ ਹੈ, ਬਸਤ ਅਗੋਚਰ ਪਾਈ, ਘੱਟ ਦੀਪਕ ਰਿਹਾ ਸਮਾਈ। ਪਾਤਸ਼ਾਹ ਕਹਿੰਦੇ ਜੇ ਨਾਮ ਨੀ ਜਪਦੇ ਫਿਰ ਇਹ ਪੜ੍ਹਾਈ ਕਿਹੜੇ ਕੰਮ ਦੀ, ਫਿਰ ਕਿਆ ਪੜ੍ਹਨਾ ਤੇ ਕਿਆ ਗੁਣਨਾ। ਹਾਂਜੀ,
ਨਿਰਹੰਕਾਰ ਪਰਮ ਪਦ ਪਾਵੇ।
ਬੇਣੀ ਜੀ ਨੂੰ ਸਮਝ ਪੈ ਗਈ, ਪੜ੍ਹੇ ਲਿਖੇ ਸੀ ਨਾ, ਜਿਹੜਾ ਵਿਦਵਾਨ ਹੋ ਜਾਏ ਪੜ੍ਹ ਜਾਏ ਤੇ ਮੁੜ ਕੇ ਗੁਰੂ ਸ਼ਰਨ ਚ ਆ ਜਾਏ ਉਹ ਛੇਤੀ ਸਮਝ ਜਾਂਦਾ ਹੈ। ਮਹਾਰਾਜ ਸੱਚੀ ਪਾਤਸ਼ਾਹ ਨੇ ਦਇਆ ਕਰ ਦਿੱਤੀ, ਕਿਉਂਕਿ ਜਦੋਂ ਸਮਝਾਉਣਾ ਹੈ ਤੇ ਸਤਿਗੁਰੂ ਸਮਝਾ ਲੈਂਦੇ, ਫਿਰ ਤਾਂ ਮੂਰਖਾਂ ਦੇ ਸਿਰ ਤੇ ਛੜੀ ਧਰ ਕੇ ਵੀ ਬੋਲਣ ਲਾ ਦਿੰਦੇ ਹੈ ਸਮਰੱਥ ਨੇ ਨਾ। ਜੇ ਸਮਝਾਉਣਾ ਤੇ ਸਮਝਾ ਦੇਣਾ, ਜੇ ਨਹੀਂ ਸਮਝਾਉਣਾ ਤੇ ਫਿਰ ਭੜਕਦਾ ਫਿਰ ਜੀਵ ਸੰਸਾਰ ਚ। ਇਹ ਤਾਂ ਸਤਿਗੁਰਾਂ ਦੀ ਖੇਡ ਹੈ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ, ਜਿਹਨੂੰ ਜਣਾਉਣਾ ਉਹਨੇ ਜਾਣ ਲੈਣਾ, ਜੜਾ ਦਿੱਤਾ। ਬੇਣੀ ਜੀ ਸੋਚੀ ਜਾਂਦੇ ਵੀ ਜਿਹੜਾ ਹੰਕਾਰ ਰਹਿਤ ਹੁੰਦਾ ਹੈ ਉਹੀ ਪਰਮ ਪਦਵੀ ਨੂੰ ਪ੍ਰਾਪਤ ਹੁੰਦਾ ਹੈ।
ਸਤ ਨਾਮ ਜਪ ਦੇਸ਼ ਨਸਾਵੇ,
ਕਿ ਸੱਚੇ ਨਾਮ ਦਾ ਜਾਪ ਜਪ ਕੇ ਸਾਰੇ ਦੋਸ਼ ਨਸ ਜਾਂਦੇ ਹਨ।
ਯਾ ਤੇ ਜਥਾ ਜੋਗ ਗੁਰਬਾਨੀ,
ਇਸ ਕਰਕੇ ਜਿਹੜੇ ਬਚਨ ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨੇ ਯਥਾ ਯੋਗ ਸਤ ਨੇ। ਬੇਣੀ ਜੀ ਦਾ ਮਨ ਮੰਨ ਗਿਆ, ਗੱਲ ਤਾਂ ਮਨ ਮੰਨੇ ਦੀ ਹੈ, ਕਹਿ ਕਬੀਰ ਮਨ ਮੰਨਿਆ मन मानिया तो हर जानिया, जदो मन मान जे फिर हरी जानिया जांदा। बेणी जी दा मन मान गया भी ये जो बचन कह रहे ने सतगुरु यथा योग बिलकुल सत हन।
मैं पावो कछ होए निर्माणी,
मैं इना दी बाणी चो कुछ प्राप्त करा निर्वाणी, यानी की निम्रता सहित हलीमी सहित इना दे चरना च चुक के इना कोलो कुछ प्राप्त करा।
गुर दर्शन ते मार्ग सूझा,
सतगुरां दे दर्शन करके बेणी नू मार्ग सूझ गया। बड़े बड़े पंडित मिले सी हुण ताई, बड़े बड़े विद्वाना नू मिल के आया सी, हरा के आया सी, पर अज ताई कोई ऐसा नहीं सी मिलिया कि जिस नू मिल के प्रभु दा मार्ग सूझ गया होवे। अज सतगुरु जी मिले ने, सतगुरां दे दर्शन करदे आ बेणी जी नू रब दे घर दा मार्ग सूझ गया। हां जी,
भयो दीन उपदेश है बूझा,
दीन हो के सतगुरां दे चरणा चो उपदेश पुछदे हन।
मैं विद्या बहु पठी बिचारे,
महाराज मैं बड़ी विद्या पढ़ी जे, बड़े शास्त्र पढ़े ने, बड़े बड़े श्लोक याद कीते ने, श्रुतियां याद कीतियां ने, बड़िया बड़िया रचावां मेरी जुबान दे उत्ते रहिंदियां हन। महाराज मैं बड़ी विद्या पढ़ी है,
त्यों त्यों मम उर बदयो हंकारे,
जिन्नी विद्या पढ़ी पढ़ पढ़ के गड्डियां लदियां हंकार दे नाल ही हंकार हुंदा चला गया, जिन्ना पढ़दा चलिया गया। महाराज जी ये नहीं कहिंदे पढ़ना नहीं, जे गल हुंदी ते कलगी धर कदे 52 कवि अपने कोल न रखदे। पातशाह ने गुरबाणी च भी बचन कहे विद्या विचारी तां परउपकारी, पर कोई पढ़ के कहे जी मैं ही ज्ञानी हां, इथे ता भाई टोकरी ढोण वाले भी आत्म ज्ञानी ब्रह्म ज्ञानी हो जांदे है। ये गुरु नानक साहब दा घर है, इस करके कोई हंकार ना करे, विद्या पढ़ के अभिमानी ना होवे, क्योंकि अक्सर विद्या विद्या एक ओ मणि है, जिवें सप हुंदे दो तरह दे, एक मणि जेड़े सप कोल हुंदी है वह की करदा भी मस्या दी रात नू हनेरी रात हुंदी है वह मणि बाहर कढ के रख दिंदा, उहदी रोशनी हुंदी जंगल च, कीड़े आ जांदे रोशनी वेख के, वह सप वह कीड़े खा खा के पेट भरदा। बिल्कुल जेड़ी मणि इहदे कोल आ दूजे सप कोल भी हुंदी आ, वह की करदा वह पूर्णमाशी नू कढ के रखदा बाहर मणि, ते पूर्णमाशी वाले दिन जदों बाहर कढ के रखदा उदों चंद्रमा दीआं रेशमां उहदे ते पैंदीआं, उहदे चों अमृत निकलदा, उस मणि दे विचों अमृत पींदा ते उहदी जहर शांत हुंदी। हुण सप दोवें ने मणि दोनां कोल इक्को जी है, एक कीड़े खा रहा एक अमृत पी रहा, विद्या मणि है, एक पढ़ के आत्म अमृत नूं जाणदा है, दूजा पढ़ के व्यापार करदा हंकारी हुंदा है, वो कीड़े मकोड़े पखदा है, विद्या दा कोई दोष नहीं। गल इउं कह लो जां बांदर दे हाथ दे विच अग दे डब्बी आ गई, तीली आ जे बदबलदी हुई, वो बड़ी विकराल हो जांदी है। तो महाराज सच्चे पातशाह ये समझाना चाहते सी, हुण पंडित जी नूं समझ पै गई, हुण सतगुरां दा उपदेश सुनना चाहुंदे हन।
यां ते हर की भगत न होई,
ये हंकार करके कहण लगा महाराज मेरे कोल भगती नहीं होई परमेश्वर दी, ये विद्या दा फाना अड़ जांदा सी अगे भी, मैं क्यों रब रब करा भी, मैं तां एडा विद्वान हां, ये जिहड़ी विद्या ये फाना बन जांदी फिर हंकार दा ना, ये अड़ जांदी अगे आके, फिर कहण लगा महाराज मैं रब रब नहीं कर सकया, मैं आख्या ये तो उदा ही करी जाते बैठे, रब रब माला फेरी जाते वेलड़, महाराज विद्या ने मैनू रब रब नहीं करन दिता, इन्हे मैनू भगती नहीं करन दिती।
करत रहे ओ खट कर्म जे सोई,
मैं छे तरह दे कर्म करदा रहा जेड़े दसे सन,
चर्चा कर मिथ्या अभिमानी,
झूठा अभिमान ही रख के लोगों नाल चर्चा करदा फिरदा सी, लोगों नाल जाके चर्चा करदा फिरदा सी।
सत संगत प्रभगत नह जानी,
ना सत संगत दी महिमा जानी, ਨਾ ਮੁਕਤੀ ਜਾਣੀ, ਨਾ ਸੰਗਤ ਦੀ ਮਹਿਮਾ ਵਡਿਆਈ ਜਾਣੀ ਤੇ ਨਾ ਮੁਕਤੀ ਦੀ ਖੇਡ ਜਾਣੀ।
ਤੁਮਰੇ ਬਚ ਪ੍ਰਤਾਪ ਮੈਂ ਜਾਣਿਓ
ਪਾਤਸ਼ਾਹ, ਅੱਜ ਤੁਹਾਡੇ ਬਚਨ ਸੁਣ ਕੇ ਮੇਰੇ ਅੰਦਰੋਂ ਭਰਮ ਦਾ ਪਰਦਾ ਦੂਰ ਹੋ ਗਿਆ ਕਿ ਮੈਂ ਤਾਂ ਹਨੇਰੇ ਚ ਹੀ ਤੁਰਿਆ ਫਿਰਦਾ ਸੀ। ਤੁਹਾਡੇ ਬਚਨਾਂ ਦੇ ਪ੍ਰਤਾਪ ਨਾਲ ਅੱਜ ਮੈਨੂੰ ਸਮਝ ਪਈ ਹੈ।
ਆਪਣੋ ਹਿਰਦਾ ਦਰਵਤ ਪਹਿਚਾਨਿਓ,
ਤੁਹਾਡੇ ਬਚਨ ਸੁਣ ਕੇ ਮੇਰਾ ਮਨ ਦਰਬ ਗਿਆ ਹੈ। ਜਿਵੇਂ ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ ਚੌਥੇ ਪਾਤਸ਼ਾਹ ਦੇ, ਬਾਣੀ ਸੁਨਤ ਮੇਰ ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸੋ ਚਿਤ ਲਾਵੈ ਗੋ, ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਕਰ ਆਵੈ ਗੋ। ਸਤਿਗੁਰਾਂ ਦੀ ਬਾਣੀ ਮਹਾਰਾਜ, ਤੁਹਾਡੇ ਬਚਨ ਸੁਣ ਕੇ ਮੇਰਾ ਮਨ ਦਰਵੀ ਭੂਤ ਹੋ ਗਿਆ।
ਕਰੁਣਾ ਕਰੋ ਦੇ ਹੋਏ ਉਪਦੇਸ਼,
ਮਹਾਰਾਜ ਕਿਰਪਾ ਕਰੋ ਮੈਨੂੰ ਆਪਣਾ ਉਪਦੇਸ਼ ਦਿਓ, ਆਪਣਾ ਪਵਿੱਤਰ ਉਪਦੇਸ਼ ਦੇ ਕੇ ਮੈਨੂੰ ਤਾਰੋ।
ਕਾਟੋ ਮੇਰੇ ਮਹਾ ਕਲੇਸ਼,
ਮੇਰੇ ਕਲੇਸ਼ ਕੱਟ ਦਿਓ, ਵੱਡੇ ਜਨਮ ਜਨਮਾਂਤਰਾਂ ਦੇ ਜੋ ਮੇਰੇ ਪੱਲੇ ਪਏ ਹੋਏ ਨੇ, ਗਲ ਪਏ ਹੋਏ ਨੇ ਪਾਤਸ਼ਾਹ, ਇਹਨਾਂ ਕਲੇਸ਼ਾਂ ਤੋਂ ਮੁਕਤ ਕਰ ਦਿਓ।
ਮਨ ਮਹਿ ਬਸਿਆ ਵਹਿ ਕਿਸ ਰੀਤ,
ਮੇਰਾ ਇਹ ਮਨ ਮੇਰੇ ਵਸ ਆ ਜਾਏ, ਮੇਰਾ ਇਹ ਮਨ ਮੇਰੇ ਕਾਬੂ ਵਿੱਚ ਆ ਜਾਏ, ਐਸੀ ਕਿਰਪਾ ਕਰੋ। ਗੁਰੂ ਕਿਰਪਾ ਤੋਂ ਬਿਨਾਂ ਇਹ ਮਨ ਵਸ ਚ ਨਹੀਂ ਆਉਂਦਾ। ਪਾਤਸ਼ਾਹ ਦਇਆ ਕਰੋ, ਤਰਸ ਕਰੋ, ਇਹ ਮਨ ਬਿਨਾਂ ਪੈਰਾਂ ਤੋਂ ਹੂਰੇ ਮਾਰਦਾ ਫਿਰਦਾ ਹੈ, ਮੂੰਹ ਬਿਨਾਂ ਖਿੜ ਖਿੜ ਕੇ ਹੱਸਦਾ ਹੈ, ਮੇਰੀਆਂ ਖਿੱਲੀਆਂ ਉਡਾਉਂਦਾ। ਮਨ ਦਾ ਮੂੰਹ ਨਹੀਂ ਪਰ ਫਿਰ ਵੀ ਹੱਸਦਾ, ਪੈਰ ਨਹੀਂ ਫਿਰ ਵੀ ਭੱਜਿਆ ਫਿਰਦਾ, ਹੱਥ ਨਹੀਂ ਫਿਰ ਵੀ ਹੂਰੇ ਮਾਰਦਾ, ਚੁੰਡੀਆਂ ਪੁੱਟਦਾ ਅੰਦਰੋਂ ਅੰਦਰੀ। ਮਹਾਰਾਜ ਕਿਰਪਾ ਕਰੋ ਇਹ ਮਨ ਮੇਰਾ ਮੇਰੇ ਵਸ ਵਿੱਚ ਆ ਜਾਵੇ।
ਕਾਮ ਕ੍ਰੋਧ ਹੰਕਾਰੀ ਨੀਤ,
ਇਹ ਮਨ ਕਦੇ ਕਾਮੀ ਹੁੰਦਾ, ਕਦੇ ਕ੍ਰੋਧੀ ਹੁੰਦਾ, ਕਦੇ ਹੰਕਾਰੀ ਹੁੰਦਾ, ਕਦੇ ਲੋਭੀ ਹੁੰਦਾ, ਕਦੇ ਮੋਹ ਵਿੱਚ ਆ ਜਾਂਦਾ, ਕਦੇ ਈਰਖਾ ਦੇ ਨਾਲ ਸੜਨ ਲੱਗ ਪੈਂਦਾ, ਕਦੇ ਦੁਵੈਸ਼ ਦੀ ਅੱਗ ਦੇ ਵਿੱਚ ਕੋਲਾ ਕੋਲਾ ਹੋ ਜਾਂਦਾ। ਮਹਾਰਾਜ ਮੇਰੇ ਇਸ ਮਨ ਦੀ ਦਸ਼ਾ ਐਸੀ ਹੈ।
ਜਿਸ ਤੇ ਮੇਰੋ ਮਨ ਸੁਧ ਹੋਏ,
ਕਿਰਪਾ ਕਰਕੇ ਐਸਾ ਉਪਦੇਸ਼ ਦਿਓ ਕਿ ਮੇਰਾ ਇਹ ਮਨ ਸ਼ੁੱਧ ਹੋ ਜਾਏ, ਮੇਰਾ ਇਹ ਮਨ ਵਸ ਆ ਜਾਵੇ।
ਕਿਰਪਾ ਕਰੋ ਸਿੱਖਿਆ ਦਿਓ ਸੋਏ,
ਮਹਾਰਾਜ ਕਿਰਪਾ ਕਰੋ ਇਹ ਸਿੱਖਿਆ ਦਿਓ, ਮੈਨੂੰ ਉਪਦੇਸ਼ ਦਿਓ।
ਬੇਣੀ ਕੀ ਬਿਨਤੀ ਸੁਣ ਸ਼੍ਰਾਉਣ,
ਜਦੋਂ ਬੇਣੀ ਪੰਡਿਤ ਜੀ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਸਤਿਗੁਰੂ ਜੀ ਨੇ ਸੁਣੀ,
ਬੋਲੇ ਸਤਿਗੁਰ ਕਰੁਣਾ ਭਾਉਣ,
ਕਰੁਣਾ ਦੇ ਘਰ ਵਿੱਚ ਆਏ ਸਤਿਗੁਰੂ, ਗੁਰੂ ਅਮਰਦਾਸ ਸਾਹਿਬ ਬੋਲੇ,
ਜਿਸ ਤੇ ਮਨ ਵਿਕਾਰ ਕਰ ਨਾਸ਼,
ਜਿਹਦੇ ਐਸੇ ਬਚਨ ਬੋਲੇ ਅੰਮ੍ਰਿਤ ਬੋਲ, ਜਿਨ੍ਹਾਂ ਬੋਲਾਂ ਨੂੰ ਜਿਨ੍ਹਾਂ ਬਚਨਾਂ ਨੂੰ ਸੁਣ ਕੇ ਮਨ ਦੇ ਸਾਰੇ ਕਲੇਸ਼ ਕੱਟੇ ਜਾਣ।
ਭਇਓ ਵਿਸਾਲ ਸੋਰੀ ਦੇ ਪ੍ਰਕਾਸ਼,
ਜਿਨ੍ਹਾਂ ਬਚਨਾਂ ਨੂੰ ਸੁਣਦਿਆਂ ਬੇਣੀ ਪੰਡਿਤ ਜੀ ਦੇ ਹਿਰਦੇ ਚ ਪ੍ਰਕਾਸ਼ ਹੋ ਗਿਆ, ਗਿਆਨ ਦਾ ਚਾਨਣਾ ਹੋ ਗਿਆ।
ਸ੍ਰੀ ਮੁਖ ਵਾਕ
ਸੁਣੋ ਜੀ, ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਮੁਖ ਵਾਕ ਚੋਂ, ਮੁਖ ਵਿੱਚੋਂ ਨਿਕਲੇ ਅੰਮ੍ਰਿਤ ਵਾਕਾਂ ਨੂੰ।
ਮਲਾਰ ਮਹੱਲਾ ਤੀਜਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮਲਾਰ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ ਰਾਗ ਮਲਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ। ਘਰ ਦੂਜਾ, ਦੂਜੇ ਘਰ ਸੁਰਤਾਲ ਵਿੱਚ ਇਹ ਬਚਨ ਗਾਇਨ ਕਰਨੇ ਹਨ। ਰਾਗੀ ਸਿੰਘਾਂ ਨੂੰ ਹੁਕਮ ਕਰ ਰਹੇ ਨੇ ਕਿ ਸੰਗੀਤ ਦੇ ਧਨੀਓ, ਇਹ ਸ਼ਬਦ ਜਦੋਂ ਗਾਉਣਾ ਮਲਾਰ ਰਾਗ ਵਿੱਚ ਗਾਉਣਾ ਔਰ ਦੂਸਰੇ ਘਰ ਸੁਰਤਾਲ ਵਿੱਚ ਗਾਉਣਾ। ਮੰਗਲਾਚਰਨ ਕਰਦੇ ਹਨ, ਇੱਕ ਓਅੰਕਾਰ ਇੱਕ ਅਦੁੱਤੀ ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਇੱਕ ਦਾ ਮਤਲਬ ਇੱਕ ਕਹਿੰਦਿਆਂ ਦਵੈਤ ਦਾ ਨਾਸ਼ ਹੋ ਜਾਂਦਾ, ਇੱਕ ਦਾ ਮਤਲਬ ਉਹ ਇੱਕ ਜਿਸ ਨੂੰ ਕੋਈ ਅੱਲਾ ਕਹਿੰਦਾ, ਜਿਸ ਨੂੰ ਕੋਈ ਰਾਮ ਕਹਿੰਦਾ, ਜਿਸ ਨੂੰ ਕੋਈ ਖੁਦਾ ਕਹਿੰਦਾ, ਉਹ ਇੱਕ ਸਾਡੀ ਦ੍ਰਿਸ਼ਟੀ ਚੋਂ ਇੱਕ ਹੀ ਹੈ। ਦੁਨੀਆਂ ਦੇ ਲੋਕ ਵੱਖੋ ਵੱਖਰੇ ਤਰੀਕਿਆਂ ਨਾਲ ਵੱਖੋ ਵੱਖਰੇ ਨਾਵਾਂ ਨਾਲ ਉਹਨੂੰ ਆਰਾਧ ਦੇ ਧਿਆਉਂਦੇ ਨੇ, ਉਹ ਇੱਕ ਹੈ। ਉਹ ਓਅੰਕਾਰ ਜਿਹੜਾ ਸਾਰਿਆਂ ਵਿੱਚ ਵਿਆਪਕ ਆ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਉਹਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਆਰੰਭਤਾ ਕਰਦੇ ਨੇ। ਖਾਲਸਾ ਜੀ, ਚਾਰ ਪ੍ਰਕਾਰ ਦੇ ਮੰਗਲ ਹੁੰਦੇ ਨੇ। ਇੱਕ ਹੁੰਦਾ ਵਸਤੂ ਨਿਰਦੇਸ਼ ਮੰਗਲਾਚਰਨ, ਦੂਸਰਾ ਹੁੰਦਾ ਨਮਸਕਾਰਾਤਮਕ ਮੰਗਲਾਚਰਨ, ਤੀਸਰਾ ਹੁੰਦਾ ਆਸ਼ੀਰਵਾਦਕ ਮੰਗਲਾਚਰਨ, ਚੌਥਾ ਹੁੰਦਾ ਆਤਮ ਮੰਗਲਾਚਰਨ। ਗੁਰਬਾਣੀ ਚ ਤਿੰਨ ਪ੍ਰਕਾਰ ਦੇ ਮੰਗਲਾਚਰਨਾਂ ਦੀ ਵਰਤੋਂ ਗੁਰਦੇਵ ਨੇ ਕੀਤੀ ਹੈ, ਵਸਤੂ ਨਿਰਦੇਸ਼, ਆਸ਼ੀਰਵਾਦਕ ਤੇ ਨਮਸਕਾਰਾਤਮਕ। ਜਿਹੜੇ ਵੇਦਾਂਤ ਆਚਾਰਿਆ ਲੋਕ ਨੇ ਉਹ ਚੌਥਾ ਮੰਗਲ ਆਤਮ ਮੰਗਲ ਵੀ ਮੰਨਦੇ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੇ ਐਸੇ ਕਮਾਲ ਦੀ ਰਚਨਾ ਕੀਤੀ ਹੈ ਸਲੋਕ ਵਿੱਚ, ਜਿਹਦੇ ਚ ਗੁਰਦੇਵ ਨੇ ਤਿੰਨੇ ਮੰਗਲ ਕਰ ਦਿੱਤੇ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹਦੇ ਚ ਤਿੰਨੇ ਮੰਗਲ ਨੇ। ਡੰਡੌਤ ਬੰਦਨ ਅਨਕ ਬਾਰ ਦਾ ਮਤਲਬ ਨਮਸਕਾਰ ਆਤਮਕ ਮੰਗਲਾਚਰਨ, ਵੀ ਨਮਸਕਾਰ ਹੈ ਤੈਨੂੰ, ਡੰਡੌਤ ਹੈ ਬਾਰ ਬਾਰ। ਸਰਬ ਕਲਾ ਸਮਰੱਥ, ਜਿਹਦੇ ਚ ਵਿਸ਼ੇਸ਼ਤਾ ਬਿਆਨ ਵੀ ਕਿਹੋ ਜਿਹਾ ਉਹ ਵਸਤੂ ਨਿਰਦੇਸ਼ ਮੰਗਲ, ਉਹ ਸਰਬ ਕਲਾ ਸਮਰੱਥ ਦੇਵ ਹੈ। ਫਿਰ ਆਸ਼ੀਰਵਾਦ, ਮਹਾਰਾਜ ਆਸ਼ੀਰਵਾਦ ਕੀ ਚਾਹੀਦੀ ਹੈ? ਡੋਲਨ ਤੇ ਰੱਖੋ ਪ੍ਰਭੂ, ਸਾਨੂੰ ਡੋਲਣ ਤੋਂ ਰੱਖ ਲਓ ਆਪਣਾ ਹੱਥ ਦੇ ਕੇ। ਇੱਕ ਚੌਥਾ ਮੰਗਲ ਹੁੰਦਾ ਆਤਮ ਮੰਗਲ, ਆਪਣੀ ਆਤਮਾ ਦਾ ਮੰਗਲ ਕਰਨਾ। ਇੱਕ ਗ੍ਰੰਥ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ ਵੇਦਾਂਤ ਦੀ ਜਾਣਕਾਰੀ ਲਈ, ਉਸ ਗ੍ਰੰਥ ਦਾ ਨਾਮ ਹੈ ਵਿਚਾਰ ਸਾਗਰ। ਉਹਦੇ ਪ੍ਰਾਰੰਭ ਦੇ ਵਿੱਚ ਉਸ ਗ੍ਰੰਥ ਦਾ ਕਰਤਾ ਮੰਗਲ ਕਰਦਾ, ਜੋ ਸੁਖ ਨਿਤ ਪ੍ਰਕਾਸ਼ ਵਿਭੂ, ਨਾਮ ਰੂਪ ਆਧਾਰ, ਮਤੀ ਨਾ ਲਖੈ ਜਿਹੇ ਮਤੀ ਲਖੈ, ਸੋ ਮੈਂ ਸ਼ੁੱਧ ਅਪਾਰ। ਜੋ ਸੁਖ ਨਿਤ ਪ੍ਰਕਾਸ਼ ਵਿਭੂ, ਜੋ ਨਿਤ ਪ੍ਰਕਾਸ਼ ਰੂਪ ਵਿਆਪਕ ਪਰਮੇਸ਼ਰ, ਜੋ ਨਿਤ ਹੀ ਸਵਰੂਪ ਹੈ, ਜੋ ਸੁਖ ਨਿਤ ਪ੍ਰਕਾਸ਼ ਵਿਭੂ, ਨਾਮ ਰੂਪ ਆਦਿ, ਜਿਸਦੇ ਨਾਮ ਆਸ਼ਰਿਤ ਹੈ ਸਭ ਕੁਝ, ਮਤੀ ਨਾ ਲਖੈ, ਮਾੜੀ ਮਤ ਜਿਸ ਨੂੰ ਨਹੀਂ ਜਾਣ ਸਕਦੀ, ਮਤੀ ਨਾ ਲਖੈ ਜਿਹੇ ਮਤੀ ਲਖੈ, ਪਰ ਸ਼ੁੱਧ ਮਤ ਉਹਨੂੰ ਜਾਣ ਲੈਂਦੀ ਹੈ, ਸੋ ਮੈਂ ਸ਼ੁੱਧ ਅਪਾਰ, ਉਹ ਮੈਂ ਆਤਮ ਸਵਰੂਪ ਹਾਂ। ਕਹੇ ਕਬੀਰ ਤੂੰ ਰਾਮ ਕੀ ਅੰਸ਼। ਇਹ ਚਾਰ ਪ੍ਰਕਾਰ ਦੇ ਮੰਗਲਾਚਰਨ ਹੁੰਦੇ ਹੈ। ਜੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਮੰਗਲ ਹੈ, ਇਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ, ਕਿ ਪਰਮੇਸ਼ਰ ਕਿਹੋ ਜਿਹਾ ਉਹਦਾ ਸਵਰੂਪ ਵਰਣਨ ਕਰਨਾ। ਇੱਕ ਹੈ ਪ੍ਰਕਾਸ਼ ਰੂਪ ਹੈ, ਉਹ ਤ੍ਰਈ ਕਾਲ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ, ਉਹਨੂੰ ਸਾਡੀ ਨਮਸਕਾਰ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ।
ਇਹੋ ਮਨ ਗਿਰਹੀ ਕੇ ਇਹੋ ਮਨ ਉਦਾਸੀ।
ਮਹਾਰਾਜ ਜੀ ਕਹਿੰਦੇ ਪੰਡਿਤ ਬੇਣੀ ਜੀ, ਆਪਣੇ ਅੰਦਰ ਹੁਣ ਮਨ ਵਿੱਚ ਸੁਰਤ ਵੇਖੋ, ਧਿਆਨ ਮਾਰ ਕੇ, ਕਿਤਾਬਾਂ ਬੜੀਆਂ ਵੇਖੀਆਂ ਨੇ, ਹੁਣ ਮਨ ਦਾ ਵਰਕਾ ਫੋਲੋ, ਆਪਣੇ ਮਨ ਦੇ ਕਾਗਜ਼ ਨੂੰ, ਮਨ ਦੀ ਕਿਤਾਬ ਨੂੰ ਫਰੋਲੋ, ਵੀ ਇਹ ਕੀ ਹੈ? ਇਹ ਮਨ ਗ੍ਰਿਸਤੀ ਹੈ ਬੰਨਿਆ ਹੋਇਆ ਕਿ ਇਹ ਮਨ ਉਦਾਸੀ ਹੈ? ਦੱਸੋ, ਪੁੱਛਦੇ, ਇਹ ਮਨ ਗ੍ਰਿਸਤੀ ਹੈ ਕਿ ਜਾਂ ਇਹ ਮਨ ਉਦਾਸੀ ਹੈ? ਉਦਾਸੀ ਦਾ ਮਤਲਬ ਜਿਹਨੇ ਸਾਰਾ ਕੁਝ ਛੱਡ ਦਿੱਤਾ, ਕੀ ਹੈ ਇਹ ਮਨ? ਗਿਰਹੀ ਦਾ ਮਤਲਬ ਵੀ ਇਹ ਬੰਨਿਆ ਹੋਇਆ ਕਿ ਮੁਕਤ ਹੈ? ਏਦਾਂ ਵੀ ਅਰਥ ਕਰ ਸਕਦੇ ਹਾਂ। ਇਹ ਮਨ ਗਿਰਹੀ ਬੰਨਿਆ ਹੋਇਆ, ਗ੍ਰਿਫਤ ਵਿੱਚ ਹੈ, ਜਾਂ ਫਿਰ ਉਪਰਾਮ ਹੈ, ਉਦਾਸ ਹੈ
ਕਿ ਇਹੋ ਮਨ ਅਵਰਨ ਸਦਾ ਅਵਿਨਾਸੀ।
ਹਾਂ, ਬਾਦਸ਼ਾਹ ਕਹਿੰਦੇ ਫਿਰ ਜਾਂ ਇਹ ਵੇਖੋ ਵੀ ਇਸ ਮਨ ਦੇ ਉੱਤੇ ਪੜਦਾ ਪਿਆ ਹੋਇਆ, ਅਵਰਨ ਦਾ ਮਤਲਬ ਹੁੰਦਾ ਪੜਦਾ, ਕਿ ਇਹੋ ਮਨ ਅਵਰਨ, ਅਵਰਨ ਦਾ ਮਤਲਬ ਪੜਦਾ, ਕਿ ਇਸ ਮਨ ਦੇ ਉੱਤੇ ਪੜਦਾ, ਜਾਂ ਫਿਰ ਇਹ ਮਨ ਅਵਿਨਾਸੀ ਹੈ, ਇਹਦੇ ਤੇ ਪੜਦਾ ਪੈਂਦਾ ਹੀ ਨਹੀਂ। ਸੋਚੋ ਭਲਾ, ਵਿਚਾਰੋ ਇਸ ਗੱਲ ਨੂੰ ਆਪਣੇ ਅੰਦਰ ਝਾਤੀ ਮਾਰ ਕੇ, ਕਿ ਇਹ ਮਨ ਤੇ ਪੜਦਾ ਪਿਆ ਹੋਇਆ, ਜਾਂ ਫਿਰ ਇਹ ਮਨ ਅਬਨਾਸੀ ਆ ਵੀ ਇਹਦਾ ਵਿਨਾਸ਼ ਨਹੀਂ ਹੁੰਦਾ
ਕੇ ਇਹੋ ਮਨ ਚੰਚਲ ਕੇ ਇਹੋ ਮਨ ਬੈਰਾਗੀ
ਇਹ ਮਨ ਚੰਚਲ ਹੈ ਜਾਂ ਫਿਰ ਇਹ ਮਨ ਵੈਰਾਗੀ ਆ ਵੀ ਇੱਕ ਜਗ੍ਹਾ ਤੇ ਟਿਕ ਕੇ ਬਹਿ ਜਾਂਦਾ ਦੱਸੋ ਦੋਵਾਂ ਚੋਂ ਕੀ ਹੈ ਕਦੇ ਅੰਦਰ ਝਾਤੀ ਮਾਰੀਏ ਕਦੇ ਤਾਂ ਬੜਾ ਚੰਚਲ ਹੋ ਕੇ ਭੱਜਿਆ ਰਹਿੰਦਾ ਮਨ ਆਪਾਂ ਕਹਿੰਦੇ ਬੜਾ ਚੰਚਲ ਹੈ ਕਦੇ ਐਨ ਇਕਾਗਰ ਜਿਹਾ ਹੋ ਜਾਂਦਾ ਟਿਕ ਕੇ ਬਹਿ ਜਾਂਦਾ ਕਦੇ ਕਦੇ ਆ ਹੀ ਜਾਂਦੀ ਹੈ ਨਾ ਅਵਸਥਾ ਕਦੇ ਕਿਤੇ ਸਾਲ ਛਮਾਈ ਕਦੇ ਤਾਂ ਹਰ ਇੱਕ ਦੇ ਅਨੁਭਵ ਚ ਹੀ ਆਉਂਦਾ ਨਾ ਜਦੋਂ ਮਨ ਕਿਤੇ ਟਿਕਿਆ ਹੋਵੇ ਕਦੇ ਕੀਰਤਨ ਚ ਟਿਕ ਗਿਆ ਕਦੇ ਕਥਾ ਚ ਟਿਕ ਗਿਆ ਕਦੇ ਬਾਣੀ ਪੜ੍ਹਦਿਆਂ ਕਦੇ ਤੇ ਟਿਕਦਾ ਨਾ ਹੁਣ ਇਹ ਸੋਚਣਾ ਵੀ ਇਹਦਾ ਸੁਭਾਅ ਟਿਕਣ ਵਾਲਾ ਹੈ ਜਾਂ ਚੰਚਲ ਹੈ ਕੀ ਹੈ ਇਹ ਮਨ ਸੋਚੋ ਭਾਈ ਇਹ ਕੀ ਹੈ ਕੀ ਚੀਜ਼ ਇਹਨੂੰ ਸੋਚਣਾ ਤਾਂ ਚਾਹੀਦਾ ਨਾ ਵਿਚਾਰਨਾ ਚਾਹੀਦਾ ਅੰਦਰ ਵੀ ਇਹ ਕਿਹੜੀ ਸ਼ੈ ਹੈ ਮਨ ਇਹ ਚੰਚਲ ਹੈ ਜਾਂ ਫਿਰ ਵੈਰਾਗੀ ਹੈ ਕੀ ਹੈ ਇਹ ਮਨ ਹਾਂਜੀ
ਇਸ ਮਨ ਕੋ ਮਮਤਾ ਕਿੱਥੋਂ ਲਾਗੀ
ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਪੰਡਿਤ ਜੀ ਦੱਸੋ ਇਸ ਮਨ ਨੂੰ ਮਮਤਾ ਕਿੱਥੋਂ ਲੱਗ ਗਈ ਕਿਹਨੇ ਲਾ ਦਿੱਤੀ ਇਸ ਮਨ ਨੂੰ ਮਮਤਾ ਜਦੋਂ ਮਮਤਾ ਲੱਗੀ ਉਦੋਂ ਇਹ ਚੰਚਲ ਹੋ ਗਿਆ ਜਦੋਂ ਮਮਤਾ ਲੱਗੀ ਉਦੋਂ ਗਿਰਹੀ ਹੋ ਗਿਆ ਜਦੋਂ ਮਮਤਾ ਲੱਗੀ ਉਦੋਂ ਪੜਦਾ ਪੈ ਗਿਆ ਇਹਦੇ ਤੇ ਵਰਣ ਦਾ ਨਹੀਂ ਤਾਂ ਇਹ ਮਨ ਉਦਾਸੀ ਸੀ ਇਹ ਮਨ ਬਨਾਸੀ ਸੀ ਇਹ ਮਨ ਵੈਰਾਗੀ ਸੀ ਪਰ ਜਦੋਂ ਲੱਗ ਗਈ ਇਹਨੂੰ ਮਮਤਾ ਉਦੋਂ ਫਿਰ ਇਹ ਗਿਰੀ ਹੋ ਗਿਆ ਉਦੋਂ ਫਿਰ ਇਹ ਚੰਚਲ ਵੀ ਹੋ ਗਿਆ ਉਦੋਂ ਫਿਰ ਇਹ ਮਨ ਪੜਦੇ ਵਾਲਾ ਵੀ ਹੋ ਗਿਆ ਇਹਦੇ ਤੇ ਵਰਣ ਵੀ ਪੈ ਗਿਆ ਪਰ ਇਹ ਮਮਤਾ ਲੱਗੀ ਕਿੱਥੋਂ ਸੁਣੋ ਜੀ
ਪੰਡਿਤ ਇਸ ਮਨ ਕਾ ਕਰੋ ਵਿਚਾਰ
ਪੰਡਿਤ ਜੀ ਇਸ ਮਨ ਦੀ ਵਿਚਾਰ ਕਰੋ ਇਹਦੇ ਬਾਰੇ ਤੁਸੀਂ ਪੰਡਤਾਂ ਨਾਲ ਬਾਹਰ ਵਿਚਾਰਾਂ ਕਰਦੇ ਰਹੇ ਇਹਦੇ ਨਾਲ ਵੀ ਕਰੋ ਵਿਚਾਰ ਵੀ ਇਹ ਕੀ ਚੀਜ਼ ਹੈ ਆਪਣੇ ਮਨ ਦੇ ਵਰਕੇ ਨੂੰ ਫੋਲੀਏ ਭਾਈ ਇਹ ਕੀ ਹੈ ਕੀ ਸੋਚਦਾ ਕੀ ਕਹਿੰਦਾ ਕੀ ਕਰਦਾ ਇਸ ਮਨ ਦੀ ਦਸ਼ਾ ਨਾਲ ਚੱਲ ਕੇ ਵੇਖੋ ਤਾਂ ਸਹੀ ਪਾਤਸ਼ਾਹ ਕਹਿੰਦੇ ਪੰਡਿਤ ਜੀ ਇਸ ਮਨ ਨੂੰ ਵਿਚਾਰੋ ਇਸ ਮਨ ਨੂੰ ਖੋਜੋ
ਅਵਰ ਕੇ ਬਹੁਤਾ ਪੜ੍ਹੈ ਉਠਾਵਹਿ ਭਾਰ
ਹੋਰ ਕੀ ਪੜ੍ਹਾਈਆਂ ਪੜ੍ਹ ਕੇ ਆ ਭਾਰ ਚੁੱਕੀ ਫਿਰਦੇ ਹੋ ਕਹਿੰਦੇ ਦੋ ਚਾਰ ਊਠ ਲੱਦੇ ਹੋਏ ਨੇ ਗ੍ਰੰਥਾਂ ਦੇ ਇਹਦਾ ਕੀ ਲਾਭ ਇਹ ਹੋਰ ਭਾਰ ਇੰਨਾ ਚੁੱਕਿਆ ਹੋਇਆ ਮਨ ਦਾ ਵਰਕਾ ਤਾਂ ਫੁੱਲ ਆਪਣੇ ਇਸ ਮਨ ਦੀ ਵੀ ਵਿਚਾਰ ਕਰੋ ਪੜ੍ਹਨਾ ਤਾਂ ਸੀ ਵੀ ਆਪਣੀ ਆਪੇ ਦੀ ਸੋਝੀ ਹੋ ਜਾਏ ਪਰ ਤੁਸੀਂ ਤਾਂ ਭਾਰ ਚੁੱਕਣ ਚ ਹੀ ਲੱਗੇ ਹੋਏ ਹੋ ਹੋਰ ਪੜ੍ਹ ਕੇ ਕਿਹੜਾ ਭਾਰ ਚੁੱਕੀ ਫਿਰਦੇ ਜੇ
ਰਹਾਓ
ਰਹਾਓ ਦਾ ਮਤਲਬ ਹੁੰਦਾ ਠਹਿਰਾਓ ਦੇ ਕੇ ਵਿਰਾਮ ਦੇ ਕੇ ਵਿਸ਼ਰਾਮ ਦੇ ਕੇ ਅੱਗੇ ਚੱਲਣਾ
ਮਾਇਆ ਮਮਤਾ ਕਰ ਤੈ ਲਾਈ
ਉੱਤੇ ਰਹਾਓ ਦੀ ਪੰਕਤੀ ਚ ਇੱਕ ਸਵਾਲ ਆਇਆ ਸੀ ਉੱਤੇ ਬਚਨ ਆਇਆ ਨਾ ਇਸ ਮਨ ਕੋ ਮਮਤਾ ਕਿੱਥੋਂ ਲੱਗ ਗਈ ਇਸ ਮਨ ਨੂੰ ਮਮਤਾ ਕਿੱਥੋਂ ਲੱਗੀ ਬਈ ਕਿਵੇਂ ਲੱਗੀ ਉਹਦਾ ਜਵਾਬ ਦੇ ਰਹੇ ਨੇ ਮਹਾਰਾਜ ਪਾਤਸ਼ਾਹ ਕਹਿੰਦੇ ਮਾਇਆ ਮਮਤਾ ਕਰ ਤੈ ਲਾਈ ਇਸ ਮਨ ਨੂੰ ਜਿਹੜੀ ਮਾਇਆ ਦੀ ਮਮਤਾ ਲੱਗੀ ਆ ਉਹ ਕਰਤਾ ਪੁਰਖ ਪਰਮੇਸ਼ਰ ਦੀ ਲਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਸੇ ਦੀ ਲਾਈ ਲੱਗੀ ਆ ਉਸੇ ਦੀ ਵਿਛੋੜੀ ਵਿਛੜਨੀ ਹੈ ਲਾਈ ਵੀ ਉਹਨੇ ਹੈ ਛੁਟਕਾਰਾ ਵੀ ਉਸੇ ਨੇ ਦਵਾਉਣਾ ਇਸ ਮਨ ਨੂੰ ਮਮਤਾ ਲਾਈ ਆ ਕਰਤੇ ਨੇ ਦੂਜਾ ਅਰਥ ਏਦਾਂ ਵੀ ਕਹਿ ਲਈਏ ਵੀ ਜਦੋਂ ਸਾਡੇ ਅੰਦਰ ਕਰਤਾ ਭਾਵ ਦੀ ਬਿਰਤੀ ਆ ਜੇ ਫਿਰ ਇਹ ਮਾਇਆ ਦੀ ਬਿਰਤੀ ਉਸ ਕਰਤੇ ਭਾਵ ਦੀ ਬਿਰਤੀ ਨੇ ਮਨ ਨੂੰ ਲਾ ਦਿੱਤੀ ਜਦੋਂ ਕਹੀਏ ਮੈਂ ਕਰਦਾ ਮੈਂ ਕੀਤਾ ਇਹ ਜਿਹੜਾ ਕਰਤੇ ਪੁਣੇ ਦੀ ਬਿਰਤੀ ਨੂੰ ਕਹਿੰਦੇ ਕਰਤੇ ਭੋਗਤੇ ਪਨੈ ਕੀ ਬਿਰਤੀ ਸ਼ਾਸਤਰਾਂ ਚ ਇਹਨੂੰ ਇੱਦਾਂ ਨਾਂ ਲੈਂਦੇ ਕਰਤਾ ਭੋਗਤਾ ਪਨੈ ਕੀ ਬਿਰਤੀ ਇਹਨੇ ਲਾਈ ਆ ਮਮਤਾ ਮਾਇਆ ਨੂੰ ਮਨ ਨੂੰ ਇਹਦੇ ਕਰਕੇ ਜਦੋਂ ਕਰਤਾ ਪਾਉਣਾ ਛੱਡ ਹੀ ਦਿੱਤਾ ਵੀ ਮੈਂ ਕਰਤਾ ਹਾਂ ਹੀ ਨਹੀਂ ਪਰਮੇਸ਼ਰ ਕਰਤਾ ਤੇ ਮਮਤਾ ਵੀ ਆਪਣੇ ਆਪ ਛੁੱਟ ਜਾਂਦੀ ਹੈ ਮਨ ਤੋਂ ਜਦੋਂ ਤੱਕ ਕਹਿੰਦੇ ਮੈਂ ਕੀਤਾ ਮੈਂ ਕਰਦਾ ਮੇਰੇ ਬਿਨਾਂ ਕੌਣ ਕਰੂ ਉਦੋਂ ਤੱਕ ਇਸ ਮਨ ਨੂੰ ਇਹ ਮਮਤਾ ਚਿੰਬੜੀ ਰਹਿੰਦੀ ਹੈ ਉਦੋਂ ਤੱਕ ਮਨ ਚੰਚਲ ਵੀ ਰਹਿੰਦਾ ਉਦੋਂ ਤੱਕ ਇਹਨੂੰ ਪੜਦਾ ਵੀ ਪਿਆ ਰਹਿੰਦਾ ਉਦੋਂ ਤੱਕ ਗਿਰਹੀ ਵੀ ਬਣਿਆ ਰਹਿੰਦਾ ਪਰ ਜਦੋਂ ਕਰਤੇ ਪੁਨੇ ਦੀ ਬਿਰਤੀ ਚਲੀ ਜਾਏ ਵੀ ਮੈਂ ਕਰਤਾ ਨਹੀਂ, ਕਰਤਾ ਤਾਂ ਪਰਮੇਸ਼ਰ ਹੈ, ਫਿਰ ਇਹ ਮਨ ਟਿਕ ਜਾਂਦਾ ਹੈ। ਹਾਂਜੀ,
ਇਹੋ ਹੁਕਮ ਕਰ ਸ੍ਰਿਸ਼ਟ ਉਪਾਈ,
ਪਰਮੇਸ਼ਰ ਨੇ ਆਪਣੇ ਹੁਕਮ ਨਾਲ ਸ੍ਰਿਸ਼ਟੀ ਪੈਦਾ ਕੀਤੀ, ਮੈਂ ਕੀ ਕਰ ਸਕਦਾ ਜਿਹਦੇ ਹੁਕਮ ਚ ਸਭ ਕੁਝ ਵਰਤ ਰਿਹਾ। ਉਸ ਨੇ ਆਪਣੇ ਹੁਕਮ ਨਾਲ ਸਾਰੀ ਸ੍ਰਿਸ਼ਟੀ ਉਪਾਈ ਹੈ।
ਗੁਰ ਪ੍ਰਸਾਦੀ ਬੂਝੋ ਪਾਈ,
ਹੇ ਪ੍ਰਭੂ, ਹੇ ਭਾਈ ਜਨੋ, ਇਹ ਸਾਰੀ ਖੇਡ ਉਹਨਾਂ ਨੂੰ ਸਮਝ ਪੈਂਦੀ ਹੈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਵਰਤੇ। ਮੂਲ ਮੰਤਰ ਉਚਾਰਿਆ, ਸਤਿਗੁਰਾਂ ਨੇ ਦੱਸਿਆ ਵੀ ਉਹ ਅਕਾਲ ਪੁਰਖ ਕੈਸਾ, ਫਿਰ ਕਹਿੰਦੇ ਗੁਰ ਪ੍ਰਸਾਦ ਕਿਵੇਂ ਮਿਲਦਾ? ਗੁਰੂ ਦੀ ਕਿਰਪਾ ਨਾਲ। ਗੁਰ ਪ੍ਰਸਾਦੀ ਬੁੱਝੋ ਭਾਈ, ਗੁਰੂ ਦੀ ਕਿਰਪਾ ਨਾਲ ਇਹ ਗੱਲ ਬੁੱਝਣੀ, ਬੁੱਝਣ ਦਾ ਮਤਲਬ ਜਾਣੀ ਜਾਂਦੀ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਜਿਹਨੂੰ ਗੁਰੂ ਬੁਝਾ ਦੇ, ਜਿਹਨੂੰ ਗੁਰੂ ਜਣਾ ਦੇ, ਗੁਰਪ੍ਰਸਾਦ, ਗੁਰਪ੍ਰਸਾਦੀ ਪ੍ਰਭੂ ਤੇ ਆਈਆ ਗਈ ਸੰਕਾ ਤੂਠ, ਗੁਰੂ ਕਿਰਪਾ ਤੋਂ ਬਿਨਾਂ ਕਹਿੰਦੇ ਗੱਲ ਸਮਝ ਵਿੱਚ ਨਹੀਂ ਪੈਂਦੀ।
ਸਦਾ ਰਹੋ ਹਰ ਕੀ ਸਰਣਾਈ,
ਇਹ ਭਾਈ ਸਦਾ ਹਰੀ ਦੀ ਸ਼ਰਨ ਚ ਰਹੋ, ਉਹਦੀ ਪਨਾਹ ਵਿੱਚ, ਉਹਦੀ ਸ਼ਰਨ ਚ ਪੈ ਕੇ ਰਹਿਣਾ, ਉਹਦੀ ਪਨਾਹ ਵਿੱਚ ਆਪਣੇ ਆਪ ਨੂੰ ਸਦਾ ਹੀ ਮੰਨਣਾ ਹੈ।
ਸੇ ਪੰਡਿਤ ਜੋ ਤਿਹਾ ਗੁਣਾ ਕੀ ਪੰਡ ਉਤਾਰੈ,
ਬੇਣੀ ਜੀ ਕਹਿੰਦੇ ਮਹਾਰਾਜ ਅਸੀਂ ਤਾਂ ਪੰਡਿਤ ਉਹਨੂੰ ਮੰਨਿਆ ਜਿਹੜਾ ਪੜ੍ਹ ਲਿਖ ਜੇ, ਵੇਦ ਸ਼ਾਸਤਰ ਪੜ੍ਹ ਲਏ, ਜਾਂ ਜਿਹੜਾ ਪੰਡਿਤਾਂ ਦੇ ਘਰੇ ਜੰਮ ਜੇ ਉਹ ਪੰਡਿਤ। ਪਾਤਸ਼ਾਹ ਤੁਹਾਡੀ ਦ੍ਰਿਸ਼ਟੀ ਚ ਪੰਡਿਤ ਕੌਣ ਜੇ? ਪਾਤਸ਼ਾਹ ਕਹਿੰਦੇ ਸਾਡੀ ਦ੍ਰਿਸ਼ਟੀ ਚ ਪੰਡਿਤ ਉਹ ਹੈ, ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ, ਜਿਹੜਾ ਤਿੰਨਾਂ ਗੁਣਾਂ ਦੀ ਪੰਡ ਸਿਰ ਤੇ ਲੱਦੀ ਹੋਈ ਲਾਹ ਸੁੱਟੇ, ਉਹ ਪੰਡਿਤ ਹੈ। ਤਿੰਨਾਂ ਗੁਣਾਂ ਦੀ ਪੰਡ ਚੁੱਕੀ ਫਿਰਦਾ ਰਜੋ ਤਮੋ ਸਤੋ ਗੁਣ ਦੀ। ਪਾਤਸ਼ਾਹ ਕਹਿੰਦੇ ਜਿਹੜਾ ਤਿੰਨਾਂ ਗੁਣਾਂ ਤੋਂ ਰਹਿਤ ਹੋ ਜਾਏ, ਤਿੰਨਾਂ ਗੁਣਾਂ ਦੀ ਪੰਡ ਲਾਹ ਕੇ ਸੁੱਟ ਦੇਵੇ, ਸਾਡੀ ਦ੍ਰਿਸ਼ਟੀ ਚ ਉਹ ਪੰਡਿਤ ਹੈ। ਉਹ 108 ਹੈ, 108 ਵੀ ਉਹੀ ਹੈ ਜਿਹੜਾ ਤਿੰਨਾਂ ਗੁਣਾਂ ਦੀ ਪੰਡ ਲਾਹ ਕੇ ਸੁੱਟ ਦੇਵੇ। 108 ਦੇ ਕਈ ਸੱਜਣ ਅਰਥ ਪੁੱਛਦੇ ਵੀ 108 ਦਾ ਅਰਥ ਕੀ ਹੁੰਦਾ? ਅੱਠ ਪੰਜ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ ਇਹ ਹੋ ਗਏ, ਤਿੰਨ ਨੇ ਗੁਣ ਰਜੋ ਤਮੋ ਸਤੋ, ਕਿੰਨੀ ਕੁੱਲ ਗਿਣਤੀ ਹੋ ਗਈ? ਅੱਠ। ਅੱਠ ਤੋਂ ਪਹਿਲਾਂ ਲੱਗੀ ਆ ਜੀਰੋ, ਵੀ ਇਹਨਾਂ ਅੱਠਾਂ ਤੋਂ ਜਿਹੜਾ ਜੀਰੋ ਹੋ ਜਾਏ, ਸਿਫਰ ਹੋ ਜਾਏ, ਜਿਹਨਾਂ ਦੇ ਜਿਹਦੇ ਵਿੱਚ ਅੱਠੇ ਨਾ ਰਹਿਣ, ਅੱਠਾਂ ਤੋਂ ਜੀਰੋ ਹੋ ਕੇ ਸਿਫਰ ਹੋ ਕੇ ਇੱਕ ਰੱਬ ਦੇ ਵਿੱਚ, ਪਿੱਛੇ ਫਿਰ ਲੱਗਾ ਇੱਕ, ਜਿਹੜਾ ਇੱਕ ਵਿੱਚ ਜਾ ਕੇ ਭੇਦ ਹੋ ਜਾਏ ਉਹਨੂੰ ਕਹਿੰਦੇ ਨੇ 108, ਉਹਨੂੰ ਕਹਿੰਦੇ 108 ਪੰਡਿਤ ਵੀ ਕਹਿ ਸਕਦੇ ਆ। ਜਿਹੜੇ ਨਿਰਮਲ ਸੰਪਰਦਾਇ ਦੇ ਮਹਾਂਪੁਰਸ਼ ਸਨ ਉਹਨਾਂ ਦੇ ਨਾਂ ਨਾਲ ਇਹ ਸ਼ਬਦ ਲਾਇਆ ਜਾਂਦਾ 108। ਪੰਡਿਤ ਗੁਲਾਬ ਸਿੰਘ ਜੀ ਬੜੇ ਵਿਦਵਾਨ ਪੁਰਸ਼ ਹੋਏ, 108 ਵੀ ਜਿਹੜੇ ਬ੍ਰਹਮ ਚ ਭੇਦ ਹੋ ਗਏ ਅੱਠਾਂ ਤੋਂ ਰਹਿਤ, ਜਿਹੜਾ ਤਿੰਨਾਂ ਗੁਣਾਂ ਦੀ ਪੰਡ ਲਾ ਕੇ ਸੁੱਟ ਦੇ, ਪਾਤਸ਼ਾਹ ਕਹਿੰਦੇ ਉਹ ਪੰਡਿਤ ਹੈ।
ਅਨ ਦਿਨ ਏਕੋ ਨਾਮ ਵਖਾਣੈ,
ਰਾਤ ਦਿਨ ਅੱਠੇ ਪੈਰ ਇੱਕੋ ਪਰਮੇਸ਼ਰ ਦਾ ਨਾਮ ਵਖਾਣੇ, ਅੱਠੇ ਪੈਰ ਵਾਹਿਗੁਰੂ ਵਾਹਿਗੁਰੂ, ਰਾਤ ਦਿਨ ਇਹ ਉਹ ਪੰਡਿਤ ਹੈ ਜਿਹੜਾ ਰਾਤ ਦਿਨ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਵਖਾਣੇ।
ਸਤਿਗੁਰ ਕੀ ਉਹ ਦੀਖਿਆ ਲੇ,
ਭਾਈ ਉਹ ਸਤਿਗੁਰਾਂ ਦੀ ਦੀਖਿਆ ਲੈਂਦਾ, ਗੁਰੂ ਕੀ ਸਿੱਖਿਆ ਲੈਂਦਾ ਹੈ।
ਸਤਿਗੁਰ ਆਗੈ ਸੀਸ ਧਰੇ,
ਔਰ ਉਹ ਆਪਣੇ ਸਤਿਗੁਰਾਂ ਦੇ ਅੱਗੇ ਆਪਣਾ ਸੀਸ ਅਰਪਣ ਕਰਦਾ। ਸਿੱਖ ਆਪਣਾ ਸਿਰ ਗੁਰੂ ਅੱਗੇ ਅਰਪਣ ਕਰਦਾ, ਜਦੋਂ ਗੁਰੂ ਸ਼ਰਨ ਚ ਆਵੇ ਸਿੱਖ ਆਪਣਾ ਸੀਸ ਗੁਰੂ ਅੱਗੇ ਭੇਟ ਕਰਦਾ। ਕਈਆਂ ਨੂੰ ਇਸ ਗੱਲ ਦੇ ਉੱਤੇ ਅੱਜ ਕੱਲ ਬੜੀ ਐਲਰਜੀ ਲੱਗਦੀ ਹੈ ਵੀ ਅਖੇ ਜੀ ਇਹ ਸਿਰ ਦੇਣ ਦੀ ਗੱਲ ਕਰਦੇ, ਸਿੱਖ ਤਾਂ ਗੁਰੂ ਅੱਗੇ ਸਿਰ ਪਹਿਲਾਂ ਵੀ ਦਿੰਦਾ ਰਿਹਾ, ਹੁਣ ਵੀ ਦੇਗਾ, ਅੱਗੇ ਵੀ ਦਿੰਦਾ ਰਹੇਗਾ, ਇਹ ਤਾਂ ਗੁਰੂ ਘਰ ਦੇ ਵਿੱਚ ਹੋਕਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਇੱਥੇ ਤਾਂ ਨਿਤ ਪੜਿਆ ਜਾਂਦਾ ਜਾਓ ਤੋ ਪ੍ਰੇਮ ਖੇਲਣ ਕਾ ਚਾਓ। सिर धर तली गली मेरी आओ। इत्थे गुरु अमरदास साहब भी कह रहे ने कि जेड़ा सिख है सतगुरे आगे सीस धरे, सतगुर अगे अपना सिर अर्पण करता है,
सदा अलग रहे निर्वाण।
और पंडित कौन है? जेड़ा सदा अलग संसार नालों निराला रवे, वखरा, दुनिया की कहिंदी आ, दुनिया की करदी आ, उहदे तों बिलकुल परे निराला, बेपरवाह बेपरवाह, सदा रंग हर कै जां को पाख स्वामी, जेड़ा सदा उस निर्वाण पद विच टिकिया रहे।
सो पंडित दरगह परवान,
असल विच ओही पंडित है ते निरंकार वाहिगुरु विधाते दी दरगाह विच ओह परवान है। एहो जा पंडित बने जिहदे बारे उपर पंक्तियां च दस के आए, ओही पंडित निरंकार परमेश्वर दी दरगाह च परवान है। वह भावें शूदरां दे घरे जम्मिया होवे तां वी ओह पंडित है। हां जी,
सब नाम है एको एक वखाणे,
भाई ओदी ये ब्रह्म दृष्टि है कि सारिआं विच एक ही है, एक नूं ही वखाणे सारिआं विच, एक ही वरत रिहा।
जां एको वेखे तां एको जाणे,
जां एक नूं ही वेखे ते एक नूं ही जाणे सर्ब थाई। इह गल कह देणी तां सुखाली है, पर अंदर चिंतन विच आवे ना खेड, फिर समझ पैंदी। मैं हुण कह देना भी सारिआं च इक वसदा, सारिआं विच। इक सज्जन पंडित किसे कोलों पढ़ गया, उहने कह दिता किसे ने भी तूं कह भी मैं ही ब्रह्म हाँ, उहने कहना मैं भी ब्रह्म, इह भी ब्रह्म, जिथे जाणा मैं भी ब्रह्म, इह भी ब्रह्म, उह भी ब्रह्म, आह भी ब्रह्म, ब्रह्म ही ब्रह्म। हाथी पूतर गया सामने, एक दौड़िया आवे मस्ती विच, लताड़दा आवे जिहड़ा अगे आवे, ये सामने खलोता कहदा मैं भी ब्रह्म, वह भी ब्रह्म, जिहड़ा हाथी टुरिया आउंदा सी उहदों भी कहे भी ब्रह्म, मैं भी ब्रह्म। हुण ब्रह्म ब्रह्म नूं थोड़ी मारू, मैं भी ब्रह्म, यह भी ब्रह्म। लागे एक सियाणा जिहा बंदा खड़ा, उहने आख्या ओ वीरा पासे हट जा, लताड़ देगा पैरां थले, तोड़ देगा लत बांह तेरी। कहिंदा नहीं, इह भी ब्रह्म, मैं भी ब्रह्म। मन्नी नहीं उहदी, खलोता रहा। इन्ने नूं हाथी आया, उहने सुंड दे नाल पटक के मारिया, लत टुट गई, बांह टुट गई। कहिंदा ब्रह्म ने ते ब्रह्म दा लिहाज ही नहीं कीता। कहिंदा जे इह भी ब्रह्म सी, मैं भी ब्रह्म सी। उहने आख्या भी ब्रह्म ने ब्रह्म नूं मारिया, वह इस करके भी मेरे विच भी तां ब्रह्म सी, मैं भी तेनूं कह रहा सी भी पिछे हट जा, तू ब्रह्म दा कहना जदों ब्रह्म ने नहीं मन्निया ते हाथी ब्रह्म ने आके पटक के मार दिता। गल तां इह है, जे उही हाथी कबीर जी ते चढ़ के आउंदा, उत्थे है ब्रह्म दी दृष्टि। कबीर जी महाराज जी नूं उस हाथी दे विच भी वह ब्रह्म चेतना दिस रही है। जदों आउंदा ते हाथ जोड़ के, पोट जोड़ जोड़ के कबीर जी नूं नमस्कारां करदा, कहिंदा मैं इहनूं पैरां थले नहीं लताड़ना। एक हुंदा कल्ला कहना, एक हुंदा अंदर दी खेड उदां दी बन जाणी, करनी उदां दी बन जाणी। उदासीन संप्रदाय दे वाहन विभूषण महापुरुष होए संत प्रीतम दास जी, जिन्हां ने श्री अमृतसर सरोवर दे विच हंसली लिया के जल की सेवा की। जंगल च गए एक दिन लकड़ियां ढोन, शेर आ गया ते बलद नस गया, शेर ते सिर ते हाथ धरिया, उन्नू भी उहदे च ब्रह्म प्रीतम दास जी विच, उन्नू ही गड्डे दे विच जोड़िया ते लकड़ां लैके अखाड़े विच आ गए। ये ब्रह्म दृष्टि है। सब गोबिंद है, सब गोबिंद है, गोबिंद बिन नहीं कोई। तो गरीब नवाज पातशाह जी महाराज जी कहिंदे ए वेखो के सब विच एक है,
जाको बख्शे मेले सोए,
जिहनू वाहिगुरु बख्श ले ओहनू अपने च मिला लैंदा, ओहनू अपने च अपेद कर लैंदा।
एथे ओथे सदा सुख होए,
एथे ओथे दोहां जहाना चो सुखी हो जांदे हन, लोक परलोक च सुखी हो जांदे हन।
कहत नानक कवन बिद करे क्या कोए,
धन श्री गुरु अमरदास साहब जी कहें दे कोई की करे, ਕੋਈ ਕੀ ਕਰ ਸਕਦਾ ਹੈ? ਹਾਂਜੀ,
ਸੋਈ ਮੁਕਤ ਜਾ ਕੋ ਕਿਰਪਾ ਹੋਏ,
ਕਹਿੰਦੇ ਉਹੀ ਮੁਕਤ ਹੈ ਜਿਹਦੇ ਤੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਆਪਣੀ ਕਿਰਪਾ ਕਰੇ। ਸਾਡੇ ਬਸ ਕੀ ਹੈ? ਅਕਾਲ ਪੁਰਖ ਦੀ ਦਇਆ ਜਿਹਦੇ ਤੇ ਵਰਤਣੀ ਹੈ, ਉਹਦੀ ਕਿਰਪਾ ਜਿਸ ਤੇ ਵਰਤਣੀ ਹੈ, ਉਹਦੇ ਮੁਕਤ ਹੋ ਜਾਣਾ। ਹਾਂਜੀ,
ਅਨ ਦਿਨ ਹਰ ਗੁਣ ਗਾਵੈ ਸੋਏ,
ਉਹ ਰਾਤ ਦੇ ਨੱਠੇ ਪੈਰ ਪਰਮੇਸ਼ਰ ਦੇ ਗੁਣ ਗਾਉਂਦਾ ਹੈ।
ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ,
ਜਿਹੜਾ ਰਾਤ ਦਿਨ ਪਰਮੇਸ਼ਰ ਦੇ ਗੁਣ ਗਾਉਂਦਾ ਉਹਦੇ ਤੇ ਸ਼ਾਸਤਰਾਂ ਵੇਦਾਂ ਦਾ ਫਿਰ ਦੰਡ ਨਹੀਂ ਰਹਿ ਜਾਂਦਾ, ਕਿ ਸ਼ਾਸਤਰਾਂ ਵੇਦਾਂ ਵਿੱਚ ਵੀ ਤਾਂ ਦੰਡ ਦਿੱਤਾ ਜਾਂਦਾ ਨਾ, ਵੀ ਇਹਨੇ ਇੱਕ ਮਾੜਾ ਕਰਮ ਕੀਤਾ, ਇਹਨੂੰ ਇਹ ਦੰਡ ਮਿਲਣਾ ਚਾਹੀਦਾ। ਹੁਣ ਜਿਹੜਾ ਭਜਨ ਕਰੇ ਉਹਦੇ ਤੇ ਦੰਡ ਰਹਿੰਦਾ ਹੀ ਨਹੀਂ ਕੋਈ, ਉਹਦੇ ਸਾਰੇ ਰਿਣ ਉੱਤਰ ਜਾਂਦੇ ਹਨ, ਉਹਦੇ ਸਾਰੇ ਰਿਣ ਸਾਰੇ ਕਰਜ਼ੇ ਲੱਥ ਜਾਂਦੇ ਨੇ। ਸ਼ਾਸਤਰ ਵੇਦ ਦੀ ਕੂਕ ਪੁਕਾਰ ਉਹਦੇ ਤੇ ਨਹੀਂ ਹੁੰਦੀ, ਜਿਹੜਾ ਅਕਾਲ ਪੁਰਖ ਨਿਰੰਕਾਰ ਵਿਧਾਤੇ ਦੇ ਗੁਣ ਗਾਉਂਦਾ। ਇਸ ਪਾਵਨ ਸ਼ਬਦ ਦੀ ਅੱਗੇ ਵਿਚਾਰ ਚੱਲੇਗੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਪੰਡਿਤ ਬੇਣੀ ਜੀ ਤੇ ਕਿਰਪਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਅੰਮ੍ਰਿਤ ਜਸ ਹੈ, ਗੁਰਬਾਣੀ ਅੰਮ੍ਰਿਤ ਸਵਰੂਪ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਗੈ ਸਦਾ ਬਿਵੇਕ
ਹੇ ਅਪਰੰਪਰ ਹਰ ਹਰੇ
ਹੈ ਪੀ ਹੋਵਨ ਹਾਰ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ
ਹੇ ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਇ ਉਤਰੇ ਪਾਰ
ਜੋ ਸ਼ਰਦਾ ਕਰ ਸੇਵਦੇ
ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਇ ਉਤਰੇ ਪਾਰ
ਜੋ ਸ਼ਰਦਾ ਕਰ ਸੇਵਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।